ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਧਰਮ ਜਾਂ ਮਜ਼ਹਬ। ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਗੁਰਮੁਖ ਪਿਆਰੇ ਬਾਓ ਜੀ ਸਾਨੂੰ ਦੱਸਦੇ ਹਨ ਕਿ ਸਾਡੇ ਅੰਤਰਮੁਖੀ ਆਤਮਿਕ ਧਰਮ ਔਰ ਬਾਹਰਮੁਖੀ ਧਰਮ ਦਾ ਸਾਡੇ ਜੀਵਨ ਵਿੱਚ ਕੀ ਰੋਲ ਹੈ। ਫਿਰ ਸਾਨੂੰ ਯਾਦ ਕਰਾਉਂਦੇ ਹਨ ਕਿ ਅਸੀਂ ਪਹੁੰਚਣਾ ਕਿੱਥੇ ਹੈ ਅਤੇ ਉਸ ਮੰਜ਼ਿਲ ਤੱਕ ਪਹੁੰਚਣ ਲਈ ਕੀ ਕਰਨਾ ਹੈ। ਸਾਰੇ ਧਿਆਨ ਨਾਲ ਸਰਵਣ ਕਰੀਏ। ਇਸ ਲੜੀ ਦੇ ਪਿਛਲੇ ਲੇਖਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਮਨੁੱਖ ਦੇ ਜੀਵਨ ਵਿੱਚ ਆਤਮਿਕ ਧਰਮ ਜਾਂ ਮਜ਼ਹਬ ਕਈ ਰੰਗਾਂ, ਰੇਖਾਂ, ਭੇਖਾਂ, ਪੱਖਾਂ ਵਿੱਚ ਪ੍ਰਵੇਸ਼ ਅਤੇ ਪਰਵਿਰਤ ਹੈ। ਇਹ ਇੱਕੋ ਇੱਕ ਆਤਮਿਕ ਧਰਮ ਨਾਲ ਲਿਖਿਆ ਹੋਇਆ ਹੈ, ਨਾਲ ਹੋਵੰਦਾ ਹੈ, ਲੈ ਨਾ ਸਕੰਦਾ ਹੈ, ਸਵੈ ਪ੍ਰਕਾਸ਼ਿਤ ਹੈ, ਹੁਕਮ ਰੂਪ ਹੈ, ਸ਼ਬਦ ਰੂਪ ਹੈ, ਨਾਮ ਰੂਪ ਹੈ, ਅੰਮ੍ਰਿਤ ਰੂਪ ਹੈ, ਪ੍ਰੀਤ ਡੋਰੀ ਹੈ, ਪ੍ਰੇਮ ਸਵੈਪਨਾ ਹੈ। ਹਾਂਜੀ, ਇਹ ਆਤਮਿਕ ਧਰਮ ਪਿਆਰ ਹਿੰਡੋਲਾ ਹੈ, ਪ੍ਰੀਤ ਖਿੱਚ ਹੈ, ਖਿੱਚ ਦਾ ਤੁਣਕਾ ਹੈ। ਸਿੱਖਿਆ ਸਿਖਾਇਆ ਨਹੀਂ ਜਾ ਸਕਦਾ, ਪੜ੍ਹਿਆ ਪੜ੍ਹਾਇਆ ਨਹੀਂ ਜਾ ਸਕਦਾ, ਸਮਝਿਆ ਸਮਝਾਇਆ ਨਹੀਂ ਜਾ ਸਕਦਾ। ਇਹ ਦਿਮਾਗੀ ਵਿਸ਼ਾ ਨਹੀਂ ਹੈ, ਇਹ ਵਲਵਲਿਆਂ ਦਾ ਜੋਸ਼ ਨਹੀਂ ਹੈ, ਮਾਇਕੀ ਮੰਡਲ ਤੋਂ ਉੱਪਰ ਹੈ, ਮਨ ਦੀ ਸਿਆਣਪ ਤੋਂ ਪਰੇ ਹੈ, ਦਿਮਾਗੀ ਫਿਲਾਸਫੀਆਂ ਦੀ ਪਕੜ ਤੋਂ ਪਰੇ ਹੈ। ਬਾਹਰੋਂ ਠੋਸਿਆ ਨਹੀਂ ਜਾ ਸਕਦਾ, ਧਾਰਿਆ ਨਹੀਂ ਜਾ ਸਕਦਾ, ਅਪਣਾਇਆ ਨਹੀਂ ਜਾ ਸਕਦਾ, ਤਿਆਗਿਆ ਨਹੀਂ ਜਾ ਸਕਦਾ। ਇਹ ਤਾਂ ਸਰਬੱਗ ਧਰਮ ਹੈ, ਵਿਸ਼ਵ ਧਰਮ ਹੈ। ਇਸ ਗੁਪਤ ਇਲਾਹੀ ਵਿਸ਼ਵ ਧਰਮ ਦੁਆਰਾ ਮਨੁੱਖ ਦੇ ਅੰਤਰ ਆਤਮੇ ਸਾਰੇ ਦੈਵੀ ਗੁਣ ਜਿਵੇਂ ਨਿਮਰਤਾ, ਪ੍ਰੀਤ, ਪ੍ਰੇਮ, ਪਿਆਰ, ਪਿਰਮ ਰਸ, ਚਾਉ, ਦਇਆ, ਖਿਮਾ, ਸੰਤੋਖ, ਪਰੋਪਕਾਰ, ਸ਼ਾਂਤੀ, ਸੁਖ, ਆਨੰਦ, ਮੈਤਰੀ ਭਾਵ, ਸ਼ਬਦ ਅਤੇ ਨਾਮ ਸਹਿਜ ਸੁਭਾਏ ਆਪ ਮੁਹਾਰੇ ਹੀ ਪ੍ਰਵੇਸ਼ ਹੋ ਜਾਂਦੇ ਹਨ ਅਤੇ ਜੀਵ ਵਡਭਾਗਾ ਹੋ ਜਾਂਦਾ ਹੈ। ਕਦੋਂ? ਇਸ ਗੁਪਤ ਇਲਾਹੀ ਵਿਸ਼ਵ ਧਰਮ ਦੁਆਰਾ। ਦੂਜੇ ਪਾਸੇ ਹੈ ਬਾਹਰਮੁਖੀ ਧਰਮ, ਜੋ ਮਾਇਕੀ ਮੰਡਲ ਵਿੱਚ ਅਨੇਕਾਂ ਰੰਗਾਂ, ਰੂਪਾਂ, ਭੇਖਾਂ ਵਿੱਚ ਪ੍ਰਚਲਿਤ ਹਨ, ਜੋ ਗੁਰੂਆਂ, ਅਵਤਾਰਾਂ, ਮਹਾਂਪੁਰਖਾਂ ਨੇ ਬਾਣੀਆਂ ਰਾਹੀਂ ਸਹੀ ਜੀਵਨ ਸੇਧ ਦੇਣ ਲਈ ਚਲਾਏ ਹਨ। ਇਹ ਬਾਹਰਮੁਖੀ ਧਰਮ, ਇਹ ਆਊਟਰ ਰਿਲੀਜਨ ਪੜ੍ਹਿਆ ਪੜ੍ਹਾਇਆ ਜਾਂਦਾ ਹੈ, ਸਮਝਿਆ ਸਮਝਾਇਆ ਜਾਂਦਾ ਹੈ, ਸਿੱਖਿਆ ਸਿਖਾਇਆ ਜਾਂਦਾ ਹੈ, ਇਹ ਧਾਰਿਆ ਜਾਂਦਾ ਹੈ, ਅਪਣਾਇਆ ਜਾਂਦਾ ਹੈ, ਬਾਹਰੋਂ ਠੋਸਿਆ ਜਾਂਦਾ ਹੈ, ਤਿਆਗਿਆ ਵੀ ਜਾ ਸਕਦਾ ਹੈ, ਬਦਲਿਆ ਜਾ ਸਕਦਾ ਹੈ। ਇਹ ਦਿਮਾਗੀ ਵਿਸ਼ਾ ਹੈ, ਮਾਨਸਿਕ ਭਾਵਨਾਵਾਂ ਤੱਕ ਸੀਮਤ ਹੈ, ਦਿਮਾਗੀ ਗਿਆਨ ਤੱਕ ਸੀਮਤ ਹੈ, ਦਿਮਾਗੀ ਫਿਲਾਸਫੀ ਦਾ ਵਿਸ਼ਾ ਹੈ। ਪਾਠ ਪੂਜਾ ਇਸ ਵਿੱਚ ਜ਼ਰੂਰੀ ਹੈ, ਹੋਮੇ ਦੇ ਦਾਇਰੇ ਵਿੱਚ ਹੈ, ਕਰਮ ਕਿਰਿਆ ਲਾਜ਼ਮੀ ਹਨ, ਰਸਮਾਂ ਰਿਵਾਜਾਂ ਦੀ ਜਕੜ ਵਿੱਚ ਹੈ, ਰੀਤਾਂ ਰਿਵਾਇਤਾਂ ਵਿੱਚ ਫਸਿਆ ਹੋਇਆ ਹੈ, ਮਰਿਆਦਾ ਦੀ ਕੈਦ ਵਿੱਚ ਹੈ, ਦੇਖਾ ਦੇਖੀ ਕਮਾਇਆ ਜਾਂਦਾ ਹੈ, ਰੀਸੋ ਰੀਸੀ ਮੰਨਿਆ ਜਾਂਦਾ ਹੈ ਅਤੇ ਭੇਖਾਂ ਦੀ ਮਜਬੂਰੀ ਹੈ। ਜੇ ਇਸ ਬਾਹਰਮੁਖੀ ਧਰਮ ਨੂੰ ਦਿਆਨਤਦਾਰੀ ਅਤੇ ਸ਼ਰਧਾ ਭਾਵਨਾ ਸਹਿਤ ਕਮਾਇਆ ਜਾਵੇ ਤਾਂ ਸਤਿਗੁਰ ਦੀ ਬਖਸ਼ਿਸ਼ ਦੁਆਰਾ ਮਨੁੱਖ ਦੀ ਆਤਮਿਕ ਤਰੱਕੀ ਅਤੇ ਵਿਕਾਸ, ਡਿਵੈਲਪਮੈਂਟ ਹੁੰਦੀ ਹੈ। ਇਸ ਤਰ੍ਹਾਂ ਜਗਿਆਸੂ ਆਤਮਿਕ ਮੰਡਲ ਵਿੱਚ ਪ੍ਰਵੇਸ਼ ਹੋ ਕੇ ਆਪਣੇ ਅੰਤਰ ਆਤਮੇ ਨਿੱਜੀ ਧਰਮ ਨੂੰ ਵੀ ਅਨੁਭਵ ਕਰ ਸਕਦਾ ਹੈ। ਮਾਇਕੀ ਮੰਡਲ ਦੇ ਸਾਰੇ ਔਗੁਣ ਜਿਵੇਂ ਹੋਮੈ, ਭਰਮ, ਹਨੇਰ, ਮੈਲ, ਦੂਜਾ ਭਾਉ, ਈਰਖਾ, ਸਾੜਾ, ਪਾਪ, ਨਿੰਦਿਆ, ਚੁਗਲੀ, ਧੋਖਾ, ਫਰੇਬ, ਕਾਮ, ਕ੍ਰੋਧ, ਲੋਭ, ਮੋਹ, ਘਿਰਨਾ, ਤ੍ਰਿਸ਼ਨਾ ਆਦਿ, ਇਹਨਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਅਤੇ ਧਰਮ ਦੇ ਮੁਤਜ਼ਾਦ ਤੇ ਐਨ ਉਲਟ ਹਨ, ਜਿਵੇਂ ਹਨੇਰਾ ਤੇ ਚਾਨਣ ਇੱਕ ਦੂਜੇ ਦੇ ਉਲਟ ਹਨ। ਨਰ ਅਚੇਤ ਪਾਪ ਤੇ ਡਰ ਰਹੇ, ਗੁਰਮਤ ਸੁਨ ਕਛ ਗਿਆਨ ਨਾ ਉਪਜੋ, ਪਸ ਜੋ ਉਧਰ ਭਰੋ। ਪਰਮਾਤਮਾ ਤੋਂ ਦੂਰ ਲਿਜਾਣ ਵਾਲਾ ਤੇ ਧਰਮ ਦੇ ਮਾਰਗ ਤੋਂ ਜੀਵ ਨੂੰ ਕੁਰਾਹੇ ਪਾਉਣ ਵਾਲਾ ਸਭ ਤੋਂ ਵੱਡਾ ਔਗੁਣ ਹਉਮੈ ਹੀ ਹੈ। ਹਾਂਜੀ, ਪਰਮਾਤਮਾ ਤੋਂ ਦੂਰ ਲਿਜਾਣ ਵਾਲਾ ਤੇ ਧਰਮ ਦੇ ਮਾਰਗ ਤੋਂ ਜੀਵ ਨੂੰ ਕੁਰਾਹੇ ਪਾਉਣ ਵਾਲਾ ਸਭ ਤੋਂ ਵੱਡਾ ਔਗੁਣ ਹਉਮੈ ਹੀ ਹੈ। ਹਉਮੈ ਮਾਇਆ ਦੇ ਭਰਮ ਭੁਲਾਵੇ ਵਿੱਚੋਂ ਉਪਜਦੀ ਹੈ। ਹਉਮੈ ਦੀਰਗ ਰੋਗ ਹੈ ਜੋ ਸਾਰੇ ਮਾਇਕੀ ਔਗੁਣਾਂ, ਦੁੱਖਾਂ, ਕਲੇਸ਼ਾਂ, ਪਾਪਾਂ ਦਾ ਮੂਲ ਹੈ। ਜਿੱਥੇ ਹਉਮੈ ਦੇ ਭਰਮ ਭੁਲਾਵੇ ਦਾ ਹਨੇਰ ਹੈ, ਉੱਥੇ ਧਰਮ ਦਾ ਚਾਨਣ ਨਹੀਂ ਹੋ ਸਕਦਾ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਛਾਏ। ਭਗਤ ਤੁਲਸੀਦਾਸ ਨੇ ਵੀ ਠੀਕ ਲਿਖਿਆ ਹੈ, ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਇਸ ਲਈ ਹਉਮੈ ਅਤੇ ਧਰਮ ਆਪਸ ਵਿੱਚ ਮੁਤਜ਼ਾਦ ਅਤੇ ਇੱਕ ਦੂਸਰੇ ਦੇ ਉਲਟ ਹਨ, ਓਪੋਜ਼ਿਟਸ ਹਨ। ਹਉਮੈ ਦਾ ਮੇਲ ਸਿਰਫ ਅਧਰਮ ਨਾਲ ਹੀ ਹੋ ਸਕਦਾ ਹੈ, ਧਰਮ ਨਾਲ ਨਹੀਂ। ਧਰਮ ਦਾ ਮੇਲ ਸਿਰਫ ਦੈਵੀ ਗੁਣਾਂ ਨਾਲ ਹੀ ਹੋ ਸਕਦਾ ਹੈ। ਦੂਜੇ ਲਫ਼ਜ਼ਾਂ ਵਿੱਚ, ਹਉਮੈ ਵਿੱਚ ਜੋ ਵੀ ਕਰਮ ਕੀਤੇ ਜਾਂਦੇ ਹਨ ਉਹ ਧਾਰਮਿਕ ਨਹੀਂ ਹੋ ਸਕਦੇ, ਬਲਕਿ ਅਧਰਮ ਹਨ। ਇਸ ਲਈ ਧਰਮ ਦੇ ਨਾਂ ਉੱਤੇ ਜੋ ਮਜ਼ਹਬੀ ਤਵੱਸੁਬ ਦੀ ਆੜ ਵਿੱਚ ਵੈਰ ਵਿਰੋਧ ਲੜਾਈਆਂ ਕੀਤੀਆਂ ਜਾਂਦੀਆਂ ਹਨ, ਉਹ ਸਭ ਅਧਰਮ ਹਨ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੇ ਕੋਈ। ਹਉਮੈ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁੱਝਿਆ ਜਾਏ। ਹਉ ਵਿੱਚ ਸਚਿਆਰ ਕੁੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ। ਕਈਆਂ ਧਰਮਾਂ ਦੀਆਂ ਬਾਣੀਆਂ ਜਾਂ ਧਾਰਮਿਕ ਗ੍ਰੰਥ ਗੂੜ ਭਾਸ਼ਾ ਵਿੱਚ ਲਿਖੇ ਹੁੰਦੇ ਹਨ, ਜਿਸ ਤਰ੍ਹਾਂ ਕੁਰਾਨ ਅਰਬੀ ਵਿੱਚ ਹੈ, ਵੇਦ ਸ਼ਾਸਤਰ ਸੰਸਕ੍ਰਿਤ ਵਿੱਚ ਹਨ, ਬਾਈਬਲ ਹੈਬਰੀਊ ਅਤੇ ਲੈਟਿਨ ਵਿੱਚ। ਪਰ ਫਿਰ ਵੀ ਇਹਨਾਂ ਦੇ ਪੈਰੋਕਾਰ ਆਪੋ ਆਪਣੀ ਬਾਣੀ ਪੜ੍ਹਦੇ ਹਨ, ਸਮਝਣ ਦੀ ਕੋਸ਼ਿਸ਼ ਕਰਦੇ ਹਨ ਅਤੇ ਲਾਹਾ ਲੈਂਦੇ ਹਨ। ਪਰ ਗੁਰਬਾਣੀ ਤਾਂ ਸਰਲ ਬੋਲੀ ਵਿੱਚ ਹੁੰਦਿਆਂ ਹੋਇਆਂ ਵੀ ਅਸੀਂ ਇਸ ਦਾ ਸਿਰਫ ਪਾਠ ਕਰਕੇ, ਗਾਇਨ ਕਰਕੇ, ਕਥਾ ਵਾਰਤਾ ਕਰਕੇ, ਅਨੇਕਾਂ ਲੇਖ ਅਤੇ ਕਿਤਾਬਾਂ ਲਿਖ ਕੇ ਹੀ ਸੰਤੁਸ਼ਟ ਹਾਂ। ਗੁਰਬਾਣੀ ਦੇ ਅੱਖਰੀ ਜਾਂ ਭਾਵਕ ਅਰਥਾਂ ਨੂੰ ਅਸੀਂ ਆਪੋ ਆਪਣੀ ਮੱਤ ਅਨੁਸਾਰ ਆਪਣੇ ਸਵਾਰਥ ਅਤੇ ਸਹੂਲੀਅਤ ਲਈ ਤੋੜ ਮਰੋੜ ਕੇ ਪੇਸ਼ ਕਰਦੇ ਹਾਂ। ਪਰੰਤੂ ਗੁਰਬਾਣੀ ਦੇ ਅੰਤਰੀਵ ਆਤਮਿਕ ਭਾਵਾਂ ਜਾਂ ਅਨੁਭਵੀ ਗਿਆਨ, ਐਕਸਪੀਰੀਐਂਸ਼ੀਅਲ ਨੌਲੇਜ ਤੋਂ ਅਸੀਂ ਵਾਂਝੇ ਰਹਿੰਦੇ ਹਾਂ। ਗੁਰਬਾਣੀ ਧੁਰੋਂ ਸੂਖਮ ਇਲਾਹੀ ਮੰਡਲ ਵਿੱਚੋਂ ਉਤਰੀ ਹੈ ਅਤੇ ਇਸ ਵਿੱਚ ਆਤਮਿਕ ਮੰਡਲ ਦੇ ਡੂੰਘੇ, ਸੂਖਮ, ਅਨੁਭਵੀ ਇਲਾਹੀ ਭੇਦ ਭਰਪੂਰ ਹਨ, ਜੋ ਅਨੁਭਵ ਦੁਆਰਾ ਹੀ ਜਾਣੇ ਅਤੇ ਬੁੱਝੇ ਜਾ ਸਕਦੇ ਹਨ। ਅਨਹਦ ਬਾਣੀ ਗੁਰਮੁਖ ਜਾਣੀ, ਬਿਰਲੋ ਕੋ ਅਰਥਾਵੈ। ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰਨਾਮਾ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਹ ਇਲਾਹੀ ਬਾਣੀ ਜਿਸ ਆਤਮਿਕ ਵੇਵਲੈਂਥ ਤੋਂ ਰਚੀ ਗਈ ਹੈ, ਉਸੇ ਵੇਵਲੈਂਥ ਉੱਤੇ ਇਸ ਦੇ ਅੰਤਰੀਵ ਆਤਮਿਕ ਭਾਵਾਂ ਅਤੇ ਭੇਦਾਂ ਨੂੰ ਬੁੱਝਿਆ, ਸੀਝਿਆ, ਜਾਣਿਆ, ਪਹਿਚਾਨਿਆ ਅਤੇ ਅਨੁਭਵ ਕੀਤਾ ਜਾ ਸਕਦਾ ਹੈ ਅਤੇ ਆਤਮਿਕ ਪ੍ਰਕਾਸ਼ ਰੂਪੀ ਸ਼ਬਦ, ਨਾਮ, ਪ੍ਰੀਤ, ਪ੍ਰੇਮ, ਰਸ, ਚਾਉ ਦਾ ਲਾਹਾ ਲਿਆ ਜਾ ਸਕਦਾ ਹੈ ਉਸੇ ਵੇਵਲੈਂਥ ਉੱਤੇ। ਪਰ ਅਸੀਂ ਦਿਮਾਗੀ ਗਿਆਨ ਧਿਆਨ ਵਿੱਚ ਇਤਨੇ ਸੰਤੁਸ਼ਟ ਅਤੇ ਮਸਤ ਹੋਏ ਹੋਏ ਹਾਂ ਕਿ ਇਸ ਤੋਂ ਪਰੇ ਹੋਰ ਕਿਸੇ ਆਤਮਿਕ ਮੰਡਲ ਦੀ ਬਾਬਤ ਸੁਣਨ, ਸਮਝਣ, ਜਾਣਨ, ਖੋਜਣ, ਮੰਨਣ ਨੂੰ ਤਿਆਰ ਹੀ ਨਹੀਂ, ਉੱਦਮ ਤਾਂ ਕੀ ਕਰਨਾ ਸੀ। ਨਤੀਜਾ ਕੀ ਹੈ ਕਿ ਗੁਰਬਾਣੀ ਸਰਲ ਭਾਸ਼ਾ ਵਿੱਚ ਹੁੰਦਿਆਂ ਹੋਇਆਂ ਬੇਅੰਤ ਗੁਰਦੁਆਰਿਆਂ ਦੀਆਂ ਹੁੰਦਿਆਂ ਹੋਇਆਂ, ਬੇਅੰਤ ਕੀਰਤਨ ਦਰਬਾਰ ਹੁੰਦਿਆਂ, ਅਣਗਿਣਤ ਪਾਠਾਂ ਦੀਆਂ ਲੜੀਆਂ ਹੁੰਦਿਆਂ, ਅਨੰਤ ਕਥਾ ਵਾਰਤਾ ਹੁੰਦਿਆਂ, ਬੇਅੰਤ ਲਾਇਬ੍ਰੇਰੀਆਂ ਦੇ ਲਗਾਤਾਰ ਪ੍ਰਚਾਰ ਹੁੰਦਿਆਂ, ਅਣਗਿਣਤ ਕਰਮ ਕਿਰਿਆ ਕਰਦਿਆਂ, ਬੇਅੰਤ ਧਾਰਮਿਕ ਸੈਮੀਨਾਰਸ ਹੁੰਦਿਆਂ, ਅਸੀਂ ਅੱਜ ਬਾਹਰਮੁਖੀ ਧਰਮ ਵਿੱਚ ਹੀ ਸੰਤੁਸ਼ਟ ਹਾਂ ਅਤੇ ਮਾਇਕੀ ਮੰਡਲ ਦੇ ਅੰਧ ਗੁਬਾਰ ਜਾਂ ਅਗਨ ਸੋਕ ਸਾਗਰ ਵਿੱਚ ਹੋਰਨਾਂ ਵਾਂਗ ਪਰਵਿਰਤ ਅਤੇ ਗਲਤਾਨ ਹੈ। ਇਸ ਤਰ੍ਹਾਂ ਗੁਰਬਾਣੀ ਵਿੱਚ ਦਰਸਾਈ ਹੋਈ ਗੁੱਜੀ ਛੁਪੀ ਹੋਈ ਆਤਮਿਕ ਨਿਰਾਲੀ ਖੇਲ ਤੋਂ ਬੇਖਬਰ, ਬੇਪਰਵਾਹ, ਅਣਜਾਣ, ਅਵੇਸਲੇ ਹੋਏ ਪਏ ਹਨ। ਗੁਰਮਤ ਸੁਣ ਕਛ ਗਿਆਨ ਨਾ ਉਪਜੋ, ਪਸ ਜੋ ਉਦਰ ਭਰੋ। ਇੱਕ ਗਾਵਤ ਰਹੇ ਮਨ ਸਾਧ ਨਾ ਪਾਏ, ਹੋਮੇ ਵਿੱਚ ਗਾਵੇ ਬਿਰਥਾ ਜਾਏ। ਗਾਵਣ ਗਾਵੇ ਜਿਨ ਨਾਮ ਪਿਆਰ, ਸਾਚੀ ਬਾਣੀ ਸ਼ਬਦ ਵਿਚਾਰ। ਗਾਵਤ ਰਹੇ ਜੋ ਸਤਿਗੁਰ ਪਾਵੇ, ਮਨ ਤਨ ਰਾਤਾ ਨਾਮ ਸੁਹਾਵੇ। ਕਨਵੈਕਸ ਲੈਂਸ ਆਛੀ ਸ਼ੀਸ਼ਾ, ਇਸ ਦੇ ਟੁਕੜੇ ਉੱਤੇ ਸੂਰਜ ਦੀਆਂ ਕਿਰਨਾਂ ਪੈ ਕੇ ਸ਼ੀਸ਼ੇ ਵਿੱਚ ਦੀ ਲੰਘਦੀਆਂ ਹੋਈਆਂ ਲੱਖਾਂ ਕਿਰਨਾਂ ਇਕੱਠੀਆਂ ਅਤੇ ਇਕਾਗਰ ਹੋ ਕੇ ਇੱਕ ਸ਼ਕਤੀਮਾਨ ਗੂੜੀ ਕਿਰਨ ਬਣ ਜਾਂਦੀ ਹੈ। ਇਸ ਸ਼ਕਤੀਮਾਨ ਗੂੜੀ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ, ਇੰਟੈਂਸਿਟੀ ਆਫ ਹੀਟ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਦਿੰਦੀ ਹੈ, ਜਦਕਿ ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਹੁੰਦਾ। ਇਹ ਐਗਜ਼ਾਮਪਲ ਸਾਡੇ ਖਿਆਲਾਂ ਦੇ ਧਿਆਨ ਜਾਂ ਸੁਰਤੀ 'ਤੇ ਸਹੀ ਟੁਕਦਾ ਹੈ। ਜਿਉਂ ਜਿਉਂ ਸਾਡਾ ਧਿਆਨ ਇਕਾਗਰ ਹੁੰਦਾ ਜਾਂਦਾ ਹੈ, ਤਿਉਂ ਤਿਉਂ ਇਹਨਾਂ ਦੀ ਸ਼ਕਤੀ ਵੱਧਦੀ ਜਾਂਦੀ ਹੈ। ਇਸੇ ਤਰ੍ਹਾਂ ਕਿਸੇ ਕੰਮ ਦੀ ਕਾਮਯਾਬੀ ਵਿੱਚ ਧਿਆਨ ਦੀ ਇਕਾਗਰਤਾ ਅਤੇ ਤੀਬਰਤਾ ਦੀ ਅਤਿਅੰਤ ਲੋੜ ਹੈ। ਦੂਜੇ ਲਫਜ਼ਾਂ ਵਿੱਚ, ਧਿਆਨ ਬਗੈਰ ਕੋਈ ਕੰਮ ਨਹੀਂ ਸੌਰਦਾ ਬਲਕਿ ਵਿਗੜ ਜਾਂਦਾ ਹੈ। ਬੱਸਾਂ, ਕਾਰਾਂ ਅਤੇ ਮਸ਼ੀਨਾਂ ਚਲਾਉਣ ਵਾਲਿਆਂ ਲਈ ਵੀ ਸਾਵਧਾਨਤਾ, ਇਕਾਗਰਤਾ ਜਾਂ ਧਿਆਨ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਦ ਮੋਰ ਆਵਰ ਥੋਟਸ ਆਰ ਕੋਨਸਨਟ੍ਰੇਟਿਡ ਐਂਡ ਕੰਡੈਂਸਡ, ਦ ਮੋਰ ਆਵਰ ਮਾਇੰਡ ਬਿਕਮਸ ਪਾਵਰਫੁੱਲ ਐਂਡ ਡਾਇਨਮਿਕ, ਵਿਦ ਵਿੱਚ ਮੈਨੀ ਸਾਈਕਿਕ ਫਿਨੋਮੀਨਾ ਕੈਨ ਬੀ ਪਰਫੋਰਮਡ। ਗੁਰਬਾਣੀ ਸਾਨੂੰ ਬੜੇ ਧਿਆਨ ਨਾਲ ਪ੍ਰਭੂ ਦਾ ਨਾਮ ਸਿਮਰਨ ਕਰਨ ਦੀ ਤਾਕੀਦ ਕਰਦੀ ਹੈ। ਸਾਈਂ ਦੇ ਅਨੇਕਾਂ ਗੁਣਾਂ ਨੂੰ ਭਾਵਨਾ ਸਹਿਤ ਧਿਆਨ ਵਿੱਚ ਲੈ ਕੇ ਗੁਰਮੰਤਰ ਦਾ ਜਾਪ ਕਰਨਾ ਹੈ, ਯਾਦ ਰੱਖਣਾ ਹੈ, ਮੁੜ ਮੁੜ ਯਾਦ ਰੱਖਣਾ ਹੈ, ਲਗਾਤਾਰ ਯਾਦ ਰੱਖਣਾ ਹੈ, ਇੱਕ ਛਿਣ ਲਈ ਵੀ ਨਹੀਂ ਵਿਸਾਰਨਾ। ਇਹ ਹੈ ਸਿਮਰਨ। ਹਾਂਜੀ, ਕਰਨਾ ਕੀ ਹੈ? ਸਾਈਂ ਦੇ ਅਨੇਕਾਂ ਗੁਣਾਂ ਨੂੰ ਭਾਵਨਾ ਸਹਿਤ ਧਿਆਨ ਵਿੱਚ ਲੈ ਕੇ ਗੁਰਮੰਤਰ ਦਾ ਜਾਪ ਕਰਨਾ, ਯਾਦ ਰੱਖਣਾ, ਮੁੜ ਮੁੜ ਯਾਦ ਰੱਖਣਾ, ਲਗਾਤਾਰ ਯਾਦ ਰੱਖਣਾ, ਇੱਕ ਛਿਣ ਲਈ ਵੀ ਨਾ ਵਿਸਾਰਨਾ, ਇਹੀ ਤਾਂ ਸਿਮਰਨ ਹੈ। ਸਧਾਰਨ ਹੋ ਕੇ, ਸਾਵਧਾਨ ਹੋ ਕੇ ਇਕਾਗਰ ਚਿੱਤ ਸਿਮਰਨ ਕਰਨ ਨਾਲ ਹੀ ਸਾਡਾ ਜੀਵਨ ਸਫਲ ਹੋ ਸਕਦਾ ਹੈ ਅਤੇ ਇਲਾਹੀ ਅੰਤਰਮੁਖੀ ਧਰਮ ਦੀ ਪ੍ਰਾਪਤੀ ਹੋ ਸਕਦੀ ਹੈ। ਹਾਂਜੀ, ਜੀਵਨ ਸਫਲ ਕਿਵੇਂ ਕਰਨਾ ਹੈ? ਸਾਵਧਾਨ ਹੋ ਕੇ ਇਕਾਗਰ ਚਿੱਤ ਸਿਮਰਨ ਕਰਨ ਨਾਲ ਹੀ ਸਾਡਾ ਜੀਵਨ ਸਫਲ ਹੋ ਸਕਦਾ ਹੈ ਅਤੇ ਇਲਾਹੀ ਅੰਤਰਮੁਖੀ ਧਰਮ ਦੀ ਪ੍ਰਾਪਤੀ ਹੋ ਸਕਦੀ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਜੀਤ। ਏਕ ਚਿੱਤ ਜਹ ਇੱਕ ਛਿੰਤਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਧਿਆਏ ਧਿਆਏ ਭਗਤੈ ਸੁਖ ਪਾਇਆ, ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ। ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਦੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਧਿਆਨ ਨਾਲ ਸਿਮਰਨ ਕਰਨ ਦੀ ਮਹਾਨਤਾ ਅਤੇ ਬਰਕਤਾਂ ਨੂੰ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਨੇ ਹੰਸ, ਕੂੰਜ ਅਤੇ ਕੱਛੂ ਕੁੰਮੇ ਦੀਆਂ ਮਿਸਾਲਾਂ ਦੁਆਰਾ ਇਉਂ ਦ੍ਰਿੜਾਇਆ ਹੈ। ਹੰਸੋ ਹੰਸ ਗਿਆਨ ਕਰ, ਦੁੱਧੇ ਵਿੱਚੋਂ ਕੱਢੇ ਪਾਣੀ। ਕੱਛੂ ਕੱਛ ਧਿਆਨ ਧਰ, ਲਹਿਰ ਨਾ ਵਿਆਪੈ ਘੁੰਮਣ ਵਾਣੀ। ਕੂਜੋ ਕੂਜ ਵਖਾਣੀਐ ਸਿਮਰਨ ਕਰ ਉੱਡੈ ਅਸਮਾਨੀ। ਗੁਰ ਪਰਚੈ ਗੁਰ ਜਾਣੀਐ ਗਿਆਨ ਧਿਆਨ ਸਿਮਰਨ ਗੁਰਬਾਣੀ। ਊੜੇ ਊੜ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ। ਉੱਪਰਲੀ ਵਿਚਾਰ ਤੋਂ ਸੁਤੇ ਸਿੱਧ ਸਪਸ਼ਟ ਹੋ ਜਾਂਦਾ ਹੈ ਕਿ ਗਿਆਨ ਧਿਆਨ ਅਤੇ ਇਕਾਗਰਤਾ ਦੁਆਰਾ ਸਿਮਰਨ ਧਰਮ ਦਾ ਬਹੁਤ ਜ਼ਰੂਰੀ ਅੰਗ ਹੈ। ਹਾਂਜੀ, ਗਿਆਨ ਧਿਆਨ ਅਤੇ ਇਕਾਗਰਤਾ ਦੁਆਰਾ ਸਿਮਰਨ ਧਰਮ ਦਾ ਬਹੁਤ ਜ਼ਰੂਰੀ ਅੰਗ ਹੈ। ਤਾਂ ਤੇ ਗਿਆਨ ਲਈ ਧਾਰਮਿਕ ਗ੍ਰੰਥ ਦੇ ਅਰਥ ਬੋਧ ਦੀ ਜਾਣਕਾਰੀ, ਧਿਆਨ ਲਈ ਸੁਰਤ ਜਾਂ ਚਿੱਤ ਦੀ ਇਕਾਗਰਤਾ ਅਤੇ ਸਿਮਰਨ ਲਈ ਸ਼ਰਧਾ ਅਤੇ ਪ੍ਰੇਮ ਲੋੜੀਂਦਾ ਹੈ। ਫਿਰ ਪੜ੍ਹੀਏ, ਗਿਆਨ ਲਈ ਧਾਰਮਿਕ ਗ੍ਰੰਥ ਦੇ ਅਰਥ ਬੋਧ ਦੀ ਜਾਣਕਾਰੀ, ਧਿਆਨ ਲਈ ਸੁਰਤ ਜਾਂ ਚਿੱਤ ਦੀ ਇਕਾਗਰਤਾ ਅਤੇ ਸਿਮਰਨ ਲਈ ਸ਼ਰਧਾ ਅਤੇ ਪ੍ਰੇਮ ਲੋੜੀਂਦਾ ਹੈ। ਗਿਆਨ ਧਿਆਨ ਅਤੇ ਸਿਮਰਨ ਦੀ ਸਹੀ ਜੁਗਤੀ ਤੋਂ ਬਗੈਰ ਆਤਮਿਕ ਤਰੱਕੀ ਨਹੀਂ ਹੋ ਸਕਦੀ। ਇਸ ਸਹੀ ਜੁਗਤੀ ਦੁਆਰਾ ਹੀ ਸ਼ਬਦ ਸੁਰਤ ਦੀ ਉੱਚੀ ਸੁੱਚੀ ਆਤਮਿਕ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਗੁਰਮੁਖ ਜਨਮ ਸਕਾਰਥਾ, ਗੁਰਬਾਣੀ ਪੜ੍ਹ ਸਮਝ ਸੁਣੇ ਹੀ। ਮਨ ਸਮਝਾਵਨ ਕਾਰਨੇ ਕਛੂਕ ਪੜੀਏ ਗਿਆਨ। ਗੁਰ ਸਿੱਖੀ ਦਾ ਲਿਖਣਾ ਗੁਰਬਾਣੀ ਸੁਣ ਸਮਝੈ ਲਿਖੈ। ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਜਾ ਕੇ ਹਿਰਦੈ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ। ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਸੋ ਖਿਆਲਾਂ ਨੂੰ ਇੱਕ ਨੁਕਤੇ ਉੱਤੇ ਇਕਾਗਰ ਕਰਨ ਨੂੰ ਧਿਆਨ ਕਿਹਾ ਜਾਂਦਾ ਹੈ। ਹਰ ਕੰਮ ਨੂੰ ਸਫਲ ਅਤੇ ਸੰਪੂਰਨ ਕਰਨ ਲਈ ਧਿਆਨ ਲਾਜ਼ਮੀ ਹੈ, ਅਸੈਂਸ਼ਲ ਹੈ। ਧਿਆਨ ਤੋਂ ਬਗੈਰ ਕੋਈ ਕੰਮ ਸਹੀ, ਮੁਕੰਮਲ, ਪੂਰਨ, ਲਾਭਦਾਇਕ ਨਹੀਂ ਹੋ ਸਕਦਾ। ਇਸੇ ਤਰ੍ਹਾਂ ਧਿਆਨ ਤੋਂ ਬਗੈਰ ਧਾਰਮਿਕ ਪਾਠ ਪੂਜਾ ਅਤੇ ਕਰਮ ਕਿਰਿਆ ਵੀ ਫੋਕੇ, ਰਸਹੀਨ, ਭਾਵਨਾਹੀਨ, ਲਾਭਹੀਨ, ਮੁਰਦਾ ਸਾਧਨ ਹੀ ਬਣ ਕੇ ਰਹਿ ਜਾਂਦੇ ਹਨ। ਸੁਲਤਾਨਪੁਰ ਵਿਖੇ ਗੁਰੂ ਨਾਨਕ ਸਾਹਿਬ ਦਾ ਕਾਜ਼ੀਆਂ ਦੀ ਬੇਧਿਆਨੀ ਨਮਾਜ਼ ਵਿੱਚ ਸ਼ਾਮਲ ਨਾ ਹੋਣਾ ਇਸੇ ਗੱਲ ਦਾ ਲਖਾਇਕ ਹੈ ਕਿ ਧਿਆਨ ਤੋਂ ਬਗੈਰ ਪਾਠ, ਸਿਮਰਨ, ਜਾਪ ਆਦਿ ਸਭ ਨਿਸ਼ਫਲ ਹਨ। ਆਮ ਤੌਰ 'ਤੇ ਜੋ ਪਾਠ, ਪੂਜਾ, ਕੀਰਤਨ, ਕਥਾ ਕੀਤੇ ਜਾਂਦੇ ਹਨ ਉਹ ਸਭ ਬੇਧਿਆਨੇ, ਰਸਮੀ ਤੌਰ 'ਤੇ ਰੀਸੋ ਰੀਸੀ, ਬੱਧਾ ਚੱਟੀ, ਲੋਕਾਚਾਰੀ, ਦਿਖਾਵੇ ਮਾਤਰ, ਸਵਾਰਥ, ਮਨ ਦੀ ਤਸੱਲੀ ਲਈ ਜਾਂ ਮਾਇਆ ਲਈ ਹੀ ਕੀਤੇ ਜਾਂਦੇ ਹਨ। ਇਹੋ ਕਾਰਨ ਹੈ ਕਿ ਇਤਨੇ ਪਾਠ, ਪੂਜਾ, ਸਾਧਨਾ, ਕੀਰਤਨ, ਕਥਾ, ਕਰਮ ਕਿਰਿਆ, ਰਹਿਤ ਬਹਿਤ, ਯੋਗ, ਸਮਾਧੀਆਂ, ਚਾਲੀਸੇ, ਸੈਮੀਨਾਰ ਕਰਨ ਦੇ ਬਾਵਜੂਦ ਸਾਡੇ ਮਾਨਸਿਕ, ਧਾਰਮਿਕ ਅਤੇ ਆਤਮਿਕ ਜੀਵਨ ਵਿੱਚ ਕੋਈ ਤਰੱਕੀ ਨਜ਼ਰ ਨਹੀਂ ਆਉਂਦੀ, ਬਲਕਿ ਅਸੀਂ ਰਸਾਤਲ ਵੱਲ ਰੁੜਦੇ ਜਾਂਦੇ ਹਾਂ। ਸਾਡੇ ਰੋਜ਼ਾਨਾ ਜੀਵਨ ਦੀ ਕਿਰਿਆ ਕਰਮ, ਵਰਤ ਵਰਤਾਰਾ, ਬੋਲਚਾਲ, ਰਹਿਣੀ ਕਰਨੀ ਸਾਡੇ ਧਾਰਮਿਕ ਜੀਵਨ ਦੀ ਪ੍ਰਤੀਕ ਅਤੇ ਕਸਵੱਟੀ ਹੋਣੀ ਚਾਹੀਦੀ ਹੈ। ਸਾਡੇ ਰੋਜ਼ਾਨਾ ਜੀਵਨ ਦੀ ਕਿਰਿਆ ਕਰਮ, ਵਰਤ ਵਰਤਾਰਾ, ਬੋਲਚਾਲ, ਰਹਿਣੀ ਬਹਿਣੀ ਕਰਨੀ ਇਹ ਸਾਡੇ ਧਾਰਮਿਕ ਜੀਵਨ ਦੀ ਪ੍ਰਤੀਕ ਜਾਂ ਕਸਵੱਟੀ ਹੈ। ਜੇਕਰ ਸਾਡੇ ਰੋਜ਼ਾਨਾ ਜੀਵਨ ਦੇ ਹਰ ਪੱਖ ਵਿੱਚ ਸਾਡੇ ਧਰਮ ਦਾ ਪ੍ਰਗਟਾਵਾ ਨਹੀਂ ਹੁੰਦਾ ਤਾਂ ਸਾਡੇ ਸਾਰੇ ਧਾਰਮਿਕ ਕਿਰਿਆ ਕਰਮ ਫੋਕੇ, ਰਸਹੀਨ, ਅਧੂਰੇ, ਮੁਰਦਾ ਸਾਧਨ ਅਤੇ ਨਿਸ਼ਫਲ ਹੋ ਕੇ ਹੀ ਰਹਿ ਜਾਂਦੇ ਹਨ। ਜਹ ਕਰਨੀ ਤਹ ਪੂਰੀ ਮਤ, ਕਰਨੀ ਬਾਝੋ ਘੱਟੇ ਘੱਟ। ਪਾਠ ਪੜਿਓ, ਅਰਬੇਦ ਵਿਚਾਰਿਓ, ਨਿਵਲ ਪੁਯੰਗਮ ਸਾਧੇ, ਪੰਚ ਜਨਾਸਿਓ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧੇ, ਪਿਆਰੇ ਇਨ ਬਿਧ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। रहत अवर कछ अवर कमावत, मन नहीं प्रीत मुखों गंड लावत, जानन हार प्रभु परबीन, बाहर पेख न कहूं पीन। आप न बुझे लोक बुझावे, मन का अंधा अंध कमावे, दर कर महल ठौर कैसे पावे। पर गुरबाणी दिया एहो जहियां भाव ताड़नावां ते झिड़कां दे बावजूद असी उसे बेध्याने ते फोके पाठ पूजा विच टीठ होके परवर्थ हाँ। धर्म ता जीव नूं पशुआं तो इंसान, इंसानां तो देवते ते देवत्यां तो हरी जन बनाउण लई रचे गए सन। धर्म दे दो पक्ष हन, एक बाहरमुखी धर्म आउटर रिलीजन जो शरीरक ते मानसिक कर्तव्य है, दूसरा अंतर्मुखी आत्मिक धर्म स्पिरिचुअलिज्म जो अंतर्मुखी गैबी आत्मिक खेल है। पर सीमित बुद्धि दी अज्ञानता ते बेसमझी कारण धर्म दी बाबत अत्यंत भुलेखे पए होए हन ते धर्म नूं गुंजलदार बनाया होया है। इन्हां धर्मां दे भुलेखियां नूं दूर करन लई ते सही धार्मिक सेध दर्शाउण लई गुरबाणी दे आशय अनुसार ए लेख लिखे गए हन। बुद्धिजीवी लोकां ने, इंटेलैक्चुअल्स ने धर्म नूं नेकी परोकार इंसानियत तक सीमित कर दिता है, लिमिट कर दिता है। पर ए नेकियां उत्तम किरिया आदि धर्म दा एक पक्ष या साधन हन जो माया दे भरम भुलावे विच होमे दे अधीन ही कीते जांदे हन, ईगोइस्टिक कॉन्शियसनेस विच कीते जांदे हन। लख नेकियां चंगियाईयां लख पुन्ना परवान, नानक मत्ती मिथ्या करम सच्चा निशान। दुकृत सुकृत मंधे संसार सगलाना, दोहों ते रहत भगत है कोई विरला जाना। आचारी नहीं जीत्या जाए, पाठ पढ़े नहीं कीमत पाए। इस तरह ये नेक कर्म आदि धर्म दे कर्तव्य हन, साधन हन, पर मंजिल नहीं। ये नेक कर्म धर्म दे कर्तव्य हन, साधन हन, पर मंजिल नहीं। गुरबाणी अनुसार जीव दी मंजिल की है? अकाल पुरख दे प्रेम विच लिवलीन होना। हाँ जी, गुरबाणी अनुसार जीव दी मंजिल अकाल पुरख दे प्रेम विच लिवलीन होना है। इस आत्मिक मंजिल ते पहुंचन लई गुरबाणी अनुसार तीन चीज़ां चाहिदियां हन। एक गुर प्रसाद, दूसरा बख्शे हुए गुरमुखां दी संगत, तीसरा शब्द सुर दी कमाई। हाँ जी, इस आत्मिक मंजिल ते पहुंचन लई गुरबाणी अनुसार गुर प्रसाद, बख्शे हुए गुरमुखां दी संगत ते शब्द सुर दी कमाई ही श्रेष्ठ साधन हन। हर अमृत भगत भंडार है गुर सतगुर पासे राम राजे, पाओ भोजन सतगुर तुठे पाए, कृपा करे जिस पार ब्रह्म होवे साधु संग, ज्यों ज्यों ओ वधाईए त्यों त्यों हर स्यों रंग। जिसनो प्रेम मन वसाए, साचे शब्द सहज सुभाए। इस तरह हाँ जी हुंदा की है जदों असी साध संगत विच अंतर्मुखी सिमरन करदे हाँ। साध संगत ते अंतर्मुखी सिमरन द्वारा पहला जीव दा अनुभव खुलदा है, दूसरा आत्मिक ज्ञान दे प्रकाश नाल कूड़ी माया ते उस दे औगुणा दे भेदां तों जाणू होईदा है, तीसरा माइकी भरम भुलावे दे हनेर विचों निकल के जीव दा इलाही प्रकाश विच प्रवेश हुंदा है, चौथा होमे वेड़ी मैं मेरी दी भावना छुट जांदी है ते जीव तू तेरी दी भावना विच विचरदा है, पंजवां सारिया इलाही दातां बख्शिशां ते आत्मिक गुण जिवें प्रीत प्रेम प्यार रस चाओ आनंद खेड़ा सहज स सत संतोख दया धीरज खिमा सेवा निम्रता आदि ये जीव दे मन तन चित बुद्धि अंतशकरण विच सहज ही प्रवेश हो जाते हैं। ये सारे आत्मिक गुण कदों जदों सी साध संगत विच अंतरमुखी सिमरन करते हाँ। होर की हुंदा है, आत्मिक प्रायण हो के जीव परोपकार दे उमा विच बैखरीद गोला बन के आप गवाए सेवा करे दा उपदेश कमाउंदा है। इस तरह जीव कर्मबद्ध नहीं हुंदा, जमा दे वस नहीं पैंदा ते आवागवन तो बच जांदा है। हाँ जी, अठवां, अपने नाल लिखे हुक्म दी रवानगी विच सुर हो के इलाही भाणे विच विचरदा है। नौवां, जीव सुचेत अवस्था विच भी अपने नाल लिखे अंतरीव आत्मिक धर्म नू सहजे ही कमाउंदा है। ते दसवां, इस तरह जीव दा लोक सुखी ते परलोक सुहेला हो जांदा है। चीत आवै ता महा आनंद, चीत आवै ता सब दुख पांज, चीत आवै ता श्रद्धा पूरी, चीत आवै ता कभै न चूरी, अंतर राम राय प्रगटे आए, गुर पूरै दियो रंग लाए, चीत आवै ता सर्व को राजा, चीत आवै ता पूरे काजा, चीत आवै ता रंग गुलाल, चीत आवै ता सदा निहाल, चीत आवै ता सद धनवंता, चीत आवै ता सद निपर निभरंता, चीत आवै ता सब रंग माणे, चीत आवै ता चुकी काणे, चीत आवै ता सहज कर पाया, चीत आवै ता सुन समाया, चीत आवै ता सद कीर्तन करता, मन मान्या नानक भगवंता। दूजे पासे, हाँ जी, ये सी जदों असी साध संगत विच अंतरमुखी सिमरन करते हाँ। दूसरे पासे जदों साडा मन परमेश्वर नूं भुल के बेमुख हो जाता है, तो पहला माइकी भरम भुलावे विच असी विचरते हाँ, दूसरा भरम भुलावे दे हनेर विच ठोकरां खांदे हाँ ते दुख कलेश भोगते हाँ, तीसरा हौमे दे अधीन मैं मेरी वाला जीवन बतीत करते हाँ, चौथा होमे विच पंजां दे वस पै के नीवे कर्म करते हाँ ते फिर नतीजे भोगते हाँ, पंजवां अकाल पुरख नूं विसार के माइकी कुसंगत दे असर हेठ नीवे ख्यालां गलत निश्चय नाल नीवे कर्मां नाल मन नूं मलीन करी जांदे हाँ, छेवां दूजे भाव विच विचर के ईरखा द्वैत नफरत वैर विरोध लड़ाइयां झगड़े दुख कलेश विकार सहेड़दे हाँ ते दुखी हुंदे हाँ, पलच पलच सगली मोई झूठे तंदे मो, कदों जदों परमेश्वर नूं भुल के बेमुख हो जांदे हाँ। हाँ जी, तृष्णा दे भांबड़ां विच दिन रात सड़दे हाँ, फिकर चिंता विच गोते खांदे हाँ, आवागमन दे अटुट चक्कर विच पै के जमदे मरदे हाँ, जमा दे वस पैंदे हाँ ते इलाही दाता बख्शिशां ते दैवी गुणां तों वांझे रह जांदे हाँ। इस सच्चाई नूं गुरबाणी विच यूं दर्शाया गया है, सोई मलीन दीन हीन जिस प्रभ बिसराना, करने हार न बूझई आप गने बिगाना, सबे दुख संताप जा तुद्दो पुलिये, जे कीचन लख उपाव ता कहीं न कुलिये, जिसनो विसरे नाव सो निर्धन कांडिये, जिसनो विसरे नाव सो जोनी हांडिये, जिस खसम न आवे चित तिस जम दंड दे, जिस खसम न आवी चित रोगी से गणे, जिस खसम न आवी चित सो खरो अहंकारिया, सोई दुहेला जग जिन नाव विसारिया। इस लेख दे निचोड़ नूं इस तरह दर्शाया जा सकता है, एक पासे है आत्मिक धर्म, ये ख्यालां दा विषय नहीं, ये मनोकल्पत रिवायतां नहीं, ਸਿਆਣਪ ਨਹੀਂ, ਖਿਆਲੀ ਟਕੌਸਲੇ ਨਹੀਂ, ਹੱਠ ਧਰਮ ਨਹੀਂ, ਦਿਮਾਗੀ ਗਿਆਨ ਨਹੀਂ, ਫਿਲਾਸਫੀ ਨਹੀਂ, ਕਰਮ ਕਿਰਿਆ ਨਹੀਂ, ਵਲਵਲੇ ਨਹੀਂ, ਜੋਸ਼ ਨਹੀਂ, ਸੁਣ ਨਹੀਂ, ਸਗੋਂ ਇਹ ਤਾਂ ਨਾਲ ਲਿਖਿਆ ਹੈ, ਗੁਪਤ ਹੈ, ਆਤਮਿਕ ਭਾਵਨਾ ਹੈ, ਆਤਮਿਕ ਸਵੈਪਨਾ ਹੈ, ਆਤਮਿਕ ਰੁਣ ਚੁਣ ਹੈ, ਆਤਮਿਕ ਜੀਵਨ ਰੌਂ ਹੈ, ਜੀਵਨ ਰੌਂ ਦੀ ਰਵਾਨਗੀ ਹੈ, ਰਵਾਨਗੀ ਦੀ ਸਹਿਜ ਚਾਲ ਹੈ, ਜੀਵਤ ਮਰਨਾ ਹੈ, ਆਪ ਗਵਾਉਣਾ ਹੈ, ਬਹਿ ਖਰੀਦ ਗੋਲਾਂ ਬੰਨਣਾ ਹੈ, ਇਲਾਹੀ ਚਾਕਰੀ ਕਰਨੀ ਹੈ, ਭਾਣੇ ਵਿੱਚ ਆਉਣਾ ਹੈ, ਪਿਰਮ ਖੇਲ ਹੈ, ਖੇਲ ਨਿਰਾਲੀ ਹੈ, ਸਹਿਜ ਖੇਲ ਹੈ, ਚੁੱਪ ਪ੍ਰੀਤ ਹੈ, ਪ੍ਰੀਤ ਦਾ ਚਾਉ ਹੈ, ਪ੍ਰੀਤ ਦਾ ਰੰਗ ਹੈ, ਪ੍ਰੀਤ ਦਾ ਰਸ ਹੈ, ਪ੍ਰੀਤ ਦੀ ਮਸਤੀ ਹੈ, ਹੁਕਮ ਹੈ, ਸ਼ਬਦ ਹੈ, ਨਾਮ ਹੈ। ਇਸ ਲਈ ਇਸ ਆਤਮਿਕ ਧਰਮ ਵਿੱਚ ਵਿਤਕਰਾ, ਵੈਰ ਵਿਰੋਧ, ਈਰਖਾ ਦੁਐਤ, ਨਫ਼ਰਤ, ਤਵਸੁਭ, ਟਾਕਰੇ, ਝਗੜੇ, ਲੜਾਈਆਂ ਦੀ ਕੋਈ ਗੁੰਜਾਇਸ਼ ਨਹੀਂ। ਧਾਰਮਿਕ ਜਾਂ ਆਤਮਿਕ ਭਾਵਨਾ ਜਾਂ ਸ਼ਰਧਾ ਪੜ੍ਹੀ ਪੜ੍ਹਾਈ, ਸਮਝੀ ਸਮਝਾਈ, ਜਾਣੀ ਜਣਾਈ, ਖੋਜੀ ਖਰੀਦੀ, ਮੰਗੀ ਜਾਂ ਦਿੱਤੀ ਨਹੀਂ ਜਾ ਸਕਦੀ। ਹਾਂਜੀ, ਆਤਮਿਕ ਭਾਵਨਾ ਜਾਂ ਸ਼ਰਧਾ ਪੜ੍ਹੀ ਪੜ੍ਹਾਈ, ਜਾਣੀ ਜਣਾਈ, ਖੋਜੀ ਖਰੀਦੀ, ਦਿੱਤੀ ਨਹੀਂ ਜਾ ਸਕਦੀ। ਇਹ ਸ਼ਰਧਾ ਭਾਵਨੀ ਸਿਰਫ ਗੁਰਪ੍ਰਸਾਦ ਦੁਆਰਾ ਆਤਮਿਕ ਜੀਵਨ ਵਾਲੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ, ਸੰਤਾਂ, ਮਹਾਂਪੁਰਸ਼ਾਂ ਦੀ ਸੰਗਤ ਵਿੱਚ ਲਾਗ ਜਾਂ ਛੋਹ ਨਾਲ ਮਿਲਦੀ ਹੈ। ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਸੰਗਤ ਦੇ ਲੇਖਾਂ ਵਿੱਚ ਗੁਰਮੁਖ ਪਿਆਰਿਆਂ ਨੇ ਵਿਸਥਾਰ ਨਾਲ ਦੱਸਿਆ ਹੈ ਕਿ ਸ਼ਖਸੀ ਸੰਗਤ ਤੋਂ ਇਲਾਵਾ ਹੋਰ ਵੀ ਤਰ੍ਹਾਂ ਅਸੀਂ ਮਹਾਂਪੁਰਖਾਂ ਦੀ ਸੰਗਤ ਕਰ ਸਕਦੇ ਹਾਂ, ਖਿਆਲਾਂ ਦੀ ਸੰਗਤ, ਬਚਨਾਂ ਦੀ ਸੰਗਤ, ਲਿਖਤਾਂ ਦੀ ਸੰਗਤ ਆਦਿ। ਹਾਂਜੀ, ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ, ਤਿਉਂ ਤਿਉਂ ਹਰ ਸਿਉਂ ਰੰਗ। ਹਾਂਜੀ, ਸੋ ਕਰਨਾ ਕੀ ਹੈ, ਜਿਉਂ ਜਿਉਂ ਉਹ ਵਧਾਈਐ, ਤਿਉਂ ਤਿਉਂ ਹਰ ਸਿਉਂ ਰੰਗ। ਆਪਣੇ ਮਾਈਕੀ ਕੰਮਾਂ ਤੋਂ ਸਾਧ ਸੰਗਤ ਨੂੰ ਪਹਿਲ ਦੇ ਕੇ, ਪ੍ਰਿਓਰਿਟੀ ਦੇ ਕੇ ਵੱਧ ਤੋਂ ਵੱਧ ਸਾਧ ਸੰਗਤ ਕਰੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਲੇਖ ਨੰਬਰ 51, ਧਰਮ ਜਾਂ ਮਜ਼ਹਬ ਭਾਗ 6। ਗੁਰੂ ਪਿਆਰੀ ਸਾਧ ਸੰਗਤ, ਗੁਰਮੁਖ ਪਿਆਰੇ ਬਾਬਾ ਜੋਹਰਾ ਨੇ ਆਪ ਸਹੀ ਮਾਇਨਿਆਂ ਵਿੱਚ ਗੁਰਬਾਣੀ ਅਨੁਸਾਰ ਜੀਵਨ ਜਿਉ ਕੇ ਸਾਨੂੰ ਸਹੀ ਆਤਮਿਕ ਜੀਵਨ ਸੇਧ ਦੇਣ ਲਈ ਇਹ ਸਾਰੇ ਗੁਰਬਾਣੀ ਵਿਚਾਰ ਦੇ ਲੇਖ ਲਿਖੇ ਹਨ। ਲੈ ਕੇ ਪੜ੍ਹੀਏ, ਬਾਰ ਬਾਰ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।